ਸੱਖਰ ਰੋੜੀ ਚ ਨਾਮ ਅੰਮ੍ਰਿਤ ਦੀ ਵਰਖਾ। ਗੁਰਦੁਆਰਾ ਕਰਮਸਰ ਦੇ ਪਾਸ ਭੁੱਟੇ ਨਗਰ ਤੋਂ ਇੱਕ ਮੀਲ ਤੇ ਛੋਟੀ ਸੀਲੋਂ ਨਾਮ ਦਾ ਇੱਕ ਪਿੰਡ ਹੈ। ਇਥੋਂ ਦਾ ਵਸਨੀਕ ਸੰਤ ਜੀ ਮਹਾਰਾਜ ਦਾ ਪਰਮ ਪ੍ਰੀਤਵਾਨ ਸਰਦਾਰ ਕਰਤਾਰ ਸਿੰਘ ਸੱਖਰ ਰੋੜੀ ਸਰਕਾਰੀ ਰੇਲਵੇ ਵਰਕਸ਼ਾਪ ਦਾ ਮੈਨੇਜਰ ਸੀ। ਇਸ ਨੇ ਹਜ਼ੂਰ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਕਈ ਵਾਰੀ ਅਰਜ ਕੀਤੀ, ਗਰੀਬ ਨਵਾਜ ਆਪ ਸਿੰਧ ਦੇ ਇਲਾਕੇ ਨੂੰ ਵੀ ਨਾਮ ਬਾਣੀ ਦਾ ਉਪਦੇਸ਼ ਬਖਸ਼ੋ। ਉਥੇ ਗੁਰੂ ਘਰ ਦੇ ਸਰਦਾਲੂ ਸੱਜਣ ਸਿੰਘੀ ਵੀਰ ਸਹਿਜਧਾਰੀ ਤੇ ਕੇਸਧਾਰੀ ਚੰਗੇ ਪ੍ਰੇਮੀ ਵਸਦੇ ਹਨ। ਆਪ ਜਿਹੇ ਮਹਾਂਪੁਰਸ਼ਾਂ ਦੀ ਸੰਗਤ ਦੁਆਰਾ ਉਹਨਾਂ ਦੇ ਅੰਦਰ ਹੋਰ ਵੀ ਨਾਮ ਬਾਣੀ ਦਾ ਪ੍ਰੇਮ ਪੈਦਾ ਹੋਵੇਗਾ। ਆਪ ਜੀ ਨੇ ਕਿਹਾ, ਪ੍ਰੇਮੀਆਂ ਅਸੀਂ ਤਾਂ ਈਸ਼ਰੀ ਰਜਾ ਵਿਚ ਚੱਲਦੇ ਹਾਂ, ਜਿਵੇਂ ਉਸ ਮਾਲਕ ਦਾ ਹੁਕਮ ਹੁੰਦਾ ਹੈ ਉਸੇ ਅਨੁਸਾਰ ਚੇਸ਼ਟਾ ਹੋ ਰਹੀ ਹੈ। ਇਸ ਨੇ ਕਈ ਵਾਰੀ ਜਦੋਂ ਵੀ ਘਰ ਛੁੱਟੀ ਆਉਣਾ ਬੇਨਤੀ ਕਰਨੀ। ਹੁਣ ਜੀਵਾਂ ਦੇ ਪਿਛਲੇ ਪੁੰਨਾਂ ਦੀ ਪ੍ਰੇਰਨ ਅਨੁਸਾਰ 1938 ਈਸਵੀ ਦੇ ਅਪ੍ਰੈਲ ਮਹੀਨੇ ਜਦੋਂ ਕਿ ਲਾਹੌਰ ਤੋਂ ਆਇਆ, ਅਜੇ ਥੋੜੇ ਹੀ ਦਿਨ ਹੋਏ ਸਨ, ਸੰਤ ਜੀ ਨੇ ਸੰਗਤਾਂ ਦਾ ਪ੍ਰੇਮ ਤੱਕ ਕੇ ਸਿੰਧ ਦੇ ਦੌਰੇ ਲਈ ਤਿਆਰੀ ਕਰ ਲਈ। ਉਸ ਸਮੇਂ ਸੱਜਣ ਨਾਲ ਸਨ ਹਜੂਰੀਆ ਸੇਵਾਦਾਰ ਭਾਈ ਇੰਦਰ ਸਿੰਘ ਜੀ, ਬਚਨ ਸਿੰਘ ਗੂਠਾ, ਬਚਨ ਸਿੰਘ ਜਗੇੜਾ, ਦਲੀਪ ਸਿੰਘ ਮੋਮਨਾਬਾਦ, ਮੇਵਾ ਸਿੰਘ ਕੁੱਬੇ, ਸਾਧੂ ਸਿੰਘ ਕਿਲਾ ਹਾਂਸ, ਬਾਬਾ ਜੀਵਨ ਸਿੰਘ ਮਸਤੂਆਣਾ, ਸਰਦਾਰ ਬ੍ਰਿਹਮ ਸਿੰਘ ਧਮੋਟ, ਦਲੀਪ ਸਿੰਘ ਮਾਠਾ ਸਿੰਘ ਸਮਰਾਵਾਂ ਦੁਆਬਾ, ਹੋਰ ਵੀ ਕਈ ਗੁਰਮੁਖ ਸੱਜਣ ਗਏ। ਸਾਥੀਆਂ ਸਮੇਤ ਗੱਡੀ ਚ ਸਵਾਰ ਹੋ ਕੇ ਸਭ ਤੋਂ ਪਹਿਲਾਂ ਲਾਹੌਰ ਪੁੱਜੇ। ਇੱਥੇ ਅੰਤ ਸਵਾਸਾਂ ਤੇ ਪਈ ਸਰਦਾਰ ਮਿੱਤ ਸਿੰਘ ਦੇ ਘਰੋਂ ਧੰਨੀ ਨਾਮ ਦੀ ਇੱਕ ਮਾਈ, ਜਿਸ ਦਾ ਮਸਤਾਨੀ ਕਰਕੇ ਨਾਂ ਮਸ਼ਹੂਰ ਸੀ, ਦਰਸ਼ਨ ਲਈ ਉਡੀਕ ਕਰ ਰਹੀ ਸੀ, ਜਿਸ ਦਾ ਪ੍ਰੇਮ ਤੱਕ ਕਿ ਆਪ ਜੀ ਨੇ ਰਾਕਸ਼ੇ ਟਾਂਗੇ ਦੀ ਉਡੀਕ ਕੀਤੇ ਬਿਨਾਂ ਲਾਹੌਰ ਸਟੇਸ਼ਨ ਤੋਂ ਸਿੱਧੇ ਹੀ ਹਰੀਹਰ ਖੇਤਰ ਤੇ ਵਿਸ਼ਨੂੰ ਭਗਵਾਨ ਦੀ ਤਰ੍ਹਾਂ, ਜਿਸ ਨੇ ਤੰਦੂਏ ਤੋਂ ਹਾਥੀ ਦੀ ਰੱਖਿਆ ਕਰਨ ਲਈ ਗਰੜ ਦੀ ਸਵਾਰੀ ਤੇ ਚਰਨ ਪਾਦਕਾ ਦਾ ਤਿਆਗ ਕੀਤਾ ਸੀ, ਪੈਦਲ ਚੱਲ ਕੇ ਇਸ ਦੇ ਘਰ ਪੁੱਜੇ। ਨਾਲ ਦੀ ਸੰਗਤ ਬਾਅਦ ਵਿਚ ਟਾਂਗਿਆਂ ਤੇ ਪਹੁੰਚੀ, ਮਾਤਾ ਧੰਨੀ ਨੂੰ ਦਰਸ਼ਨ ਦਿੱਤਾ। ਇਸ ਤੇ ਲੜ ਕੇ ਉੱਤਮ ਸਿੰਘ, ਸੂਰਤ ਸਿੰਘ ਤੇ ਤੀਰਥ ਸਿੰਘ ਨੇ ਅਚਾਨਕ ਹੀ ਹਜ਼ੂਰ ਦੀ ਬਖਸ਼ਿਸ਼ ਹੋਈ ਜਾਣ ਕੇ ਅਰਥਾਤ ਘਰ ਵਿਚ ਚਰਨ ਪਏ ਦੇਖੇ ਤਾਂ ਬੜੇ ਪ੍ਰਸੰਨ ਹੋ ਗਏ। ਛੇਤੀ ਛੇਤੀ ਬੈਠਣ ਵਾਸਤੇ ਪਲੰਘ ਵਿਛਾਇਆ। ਮਾਤਾ ਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਬਿਰਧ ਤੇ ਨਿਰਬਲ ਸੀ, ਉੱਠ ਨਾ ਸਕੀ। ਸੰਤ ਜੀ ਮਹਾਰਾਜ ਉਸ ਦੇ ਕਮਰੇ ਵਿਚ ਹੀ ਜਾ ਕੇ ਕੁਰਸੀ ਤੇ ਬੈਠ ਗਏ। ਅੰਤਮ ਸਵਾਸਾਂ ਤੇ ਪਈ ਨੂੰ ਦਰਸ਼ਨ ਦੇ ਕੇ ਖੁਸ਼ੀਆਂ ਬਖਸ਼ੀਆਂ। ਮਾਤਾ ਨੇ ਹਜ਼ੂਰ ਦੇ ਦੋਵੇਂ ਚਰਨਾਂ ਬੇਨਤੀ ਕਰਕੇ ਆਪਣੇ ਮੰਜੇ ਦੀ ਬਾਹੀ ਤੇ ਰਖਵਾ ਲਏ ਅਤੇ ਦੋਹਾਂ ਹੱਥਾਂ ਵਿਚ ਘੁੱਟ ਕੇ ਛਾਤੀ ਨਾਲ ਲਾ ਕੇ ਬੜੀਆਂ ਬੇਨਤੀਆਂ ਕਰਨ ਲੱਗੀ। ਦਾਤਾ ਕਿਰਪਾ ਕਰੋ, ਪਰਲੋਕ ਵਿਚ ਵੀ ਇਸੇ ਤਰ੍ਹਾਂ ਚਰਨਾਂ ਦਾ ਨਿਵਾਸ ਬਖਸ਼ਣਾ, ਜਿਵੇਂ ਆਪ ਜੀ ਨੇ ਮਹਾਨ ਕਿਰਪਾ ਕਰਕੇ ਅੰਤਮ ਸਮੇਂ ਦਰਸ਼ਨ ਬਖਸ਼ੇ ਹਨ। ਸੰਤ ਜੀ ਮਹਾਰਾਜ ਨੇ ਧੀਰਜ ਬਖਸ਼ਿਆ ਤੇ ਚਰਨ ਛੱਡਣ ਵਾਸਤੇ ਆਖਿਆ, ਪਰ ਮਾਈ ਨੂੰ ਐਸਾ ਆਨੰਦ ਆਇਆ ਕਿ ਦੇਸ ਕਾਲ ਵਿਸਰ ਗਿਆ ਅਤੇ ਵਾਰ ਵਾਰ ਆਪਣੀਆਂ ਹੀ ਬੇਨਤੀਆਂ ਕਰੀ ਜਾਂਦੀ। ਨਾਲ ਖੜੇ ਇੱਕ ਪ੍ਰੇਮੀ ਨੇ ਜੋ ਲਾਹੌਰ ਸ਼ਹਿਰ ਦਾ ਵਾਸੀ ਅਤੇ ਇਨ੍ਹਾਂ ਦੇ ਸਰੀਕੇ ਚੋਂ ਨਜ਼ਦੀਕੀ ਸੀ, ਜਰਾ ਗਰਮ ਹੋ ਕੇ ਆਖਿਆ, ਮਾਈ ਸੁਣਦੀ ਕਿਉਂ ਨਹੀਂ? ਮਹਾਰਾਜ ਦਾ ਵਚਨ ਹੈ, ਤੂੰ ਆਪਣੀ ਹੀ ਮਾਰੀ ਜਾਂਦੀ ਹੈ। ਇਹ ਗੱਲ ਸੁਣ ਕੇ ਮਾਈ ਨੇ ਬੜੇ ਮਾਣ ਨਾਲ ਕਿਹਾ, ਤੈਨੂੰ ਕੀ, ਮੈਂ ਆਪਣੇ ਗੁਰੂ ਦੇ ਚਰਨ ਫੜੇ ਹਨ, ਮੈਂ ਮੰਗਤੀ ਹਾਂ, ਆਪ ਦਾਤਾ ਹਨ, ਭੰਡਾਰੀ ਹਨ, ਮੰਗਤੀ ਦਾ ਕੰਮ ਹੈ ਮੰਗਣਾ, ਦਾਤਾ ਬੇਸ਼ੱਕ ਝਿੜ ਕੇ ਮਾਰੇ ਪਰ ਤੈਨੂੰ ਕੀ ਹੀ। ਹਜ਼ੂਰ ਮੁਸਕਰਾ ਪਏ, ਉਹ ਪ੍ਰੇਮ ਤੇ ਸਰਦਾ ਦੇ ਬੰਧਨਾਂ ਵਿਚ ਬੱਜੇ ਬੈਠੇ ਰਹੇ। ਮਾਈ ਨੇ ਰੱਜ ਰੱਜ ਦੀਦਾਰ ਕੀਤਾ, ਮਨ ਦੀ ਸਧਰ ਪੂਰੀ ਹੋ ਗਈ। ਮਸਾਂ ਮਸਾਂ ਚਰਨ ਛੱਡੇ, ਆਪ ਜੀ ਸਮੇਤ ਜਥੇ ਦੇ ਵੱਡੇ ਸਟੇਸ਼ਨ ਤੇ ਆਏ ਅਤੇ ਸੱਖਰ ਨੂੰ ਗੱਡੀ ਬੈਠ ਗਏ। ਇਧਰੋਂ ਮਾਤਾ ਦੇ ਸਰੀਰ ਦਾ ਅੰਤ ਸਮਾਂ ਨਜ਼ਦੀਕ ਸੀ, ਸ਼ਾਮ ਨੂੰ ਗੁਰਪੁਰੀ ਪਿਆਨਾ ਕਰ ਗਈ। ਆਪ ਜੀ ਨੇ ਸੱਖਰ ਜਾ ਕੇ ਸਰਦਾਰ ਕਰਤਾਰ ਸਿੰਘ ਦੀ ਕੋਠੀ ਸਰਕਾਰੀ ਬੰਗਲੇ ਵਿਚ ਜਥੇ ਸਮੇਤ ਰਹਿਸ਼ ਰੱਖੀ। ਇੱਥੇ ਹਜ਼ੂਰ ਨੇ 18 ਦਿਨਾਂ ਦਾ ਸਮਾਂ ਠਹਿਰ ਕੇ ਨਾਮ ਬਾਣੀ ਦਾ ਪ੍ਰਚਾਰ ਕੀਤਾ। ਸਿੰਘ ਸਭਾ ਗੁਰਦੁਆਰੇ ਅਤੇ ਸਹਿਜਧਾਰੀ ਵੀਰ ਸਿੰਧੀਆਂ ਦੇ ਗੁਰਦੁਆਰੇ ਵੀ ਕੀਰਤਨ ਕੀਤਾ। ਚਾਹ ਪ੍ਰਸ਼ਾਦਾ ਤੇ ਰਹਿਸ਼ ਦੀ ਸੇਵਾ ਭਾਵੇਂ ਕਰਤਾਰ ਸਿੰਘ ਵੱਲੋਂ ਹੀ ਹੁੰਦੀ ਰਹੀ। ਇਹ ਰੇਲਵੇ ਵਰਕਸ਼ਾਪ ਦਾ ਚੇਅਰਮੈਨ ਸੀ। ਪਰ ਹੋਰ ਵੀ ਬਹੁਤ ਸਾਰੀ ਸੰਗਤ ਸ਼ਰਧਾਲੂ ਬਣ ਗਈ, ਜਿਸ ਕਰਕੇ ਇਸ ਨੂੰ ਆਪਣੇ ਘਰ ਵਿਚ ਤਾਂ ਪ੍ਰਸ਼ਾਦਾ ਛਕਾਉਣ ਦਾ ਘੱਟ ਹੀ ਸਮਾਂ ਮਿਲਦਾ। ਸਵੇਰ ਤੇ ਸ਼ਾਮ ਦੋ ਵੇਲੇ ਪ੍ਰਸ਼ਾਦਾ ਤੇ ਦੋ ਸਮੇਂ ਚਾਹ ਤੇ ਟਾਈਮ ਸੰਗਤ ਨੇ ਹੀ ਵੰਡ ਲਏ ਸਨ। ਇਉਂ ਆਪ ਜੀ ਨੇ ਇੱਥੇ ਰਹਿੰਦਿਆਂ 10 ਦਿਨ ਹੋ ਗਏ। ਸਾਥੀ ਸਿੰਘਾਂ ਸਮੇਤ ਰੋਜ਼ ਹੀ ਸਵੇਰ ਦੇ ਸਮੇਂ ਬਾਹਰ ਸੈਰ ਕਰਨ ਜਾਇਆ ਕਰਦੇ। ਇੱਕ ਦਿਨ ਚਾਹ ਪਾਣੀ ਛਕਣ ਤੋਂ ਬਾਅਦ ਸਵੇਰੇ ਹੀ ਕਿਸੇ ਦੀ ਯਾਦ ਨੇ ਅੰਦਰ ਖਿੱਚ ਲਿਪਾਈ ਤਾਂ ਆਪ ਜੀ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਨਹਿਰ ਦੇ ਕੰਢੇ ਕੰਢੇ ਬਾਹਰ ਨੂੰ ਚੱਲ ਪਏ। ਇੱਥੇ 7 ਦਰਿਆ ਇਕੱਠੇ ਹੁੰਦੇ ਹਨ ਅਤੇ ਫੇਰ ਸਾਰਿਆਂ ਦਾ ਇੱਕ ਹੋ ਕੇ ਅੱਗੇ ਚੱਲਦੇ ਹਨ। ਸਤਲੁਜ, ਬਿਆਸ, ਰਾਵੀ, ਚਨਾਥ, ਜੇਹਲਮ, ਸਿੰਧ ਅਤੇ ਅਟਕ ਮਿਲ ਕੇ ਇਕੱਠਾ ਅਟਕ ਦਰਿਆ ਖਵਾਉਂਦਾ ਹੈ। ਭਾਵੇ ਅਟਕ ਵਿਚ ਆ ਮਿਲਦੇ ਹਨ। 1.5 ਮੀਲ ਚੌੜਾ ਬੜਾ ਵੱਡਾ ਕੈਂਚੀਆਂ ਦਾ ਪੁਲ ਹੈ, ਜਿਸ ਦੇ 70 ਦਰਵਾਜੇ ਹਨ ਜੋ ਬਿਜਲੀ ਨਾਲ ਖੁੱਲਦੇ ਹਨ। ਇਸ ਹੈੱਡ ਤੋਂ 7 ਨਹਿਰਾਂ ਨਿਕਲਦੀਆਂ ਹਨ ਜੋ ਅੱਡੋ ਅੱਡ ਇਲਾਕਿਆਂ ਨੂੰ ਸੈਰਾਬ ਕਰਦੀਆਂ ਹਨ। ਜਦੋਂ ਆਪ ਜੀ ਨਹਿਰ ਦੀ ਪਟੜੀ ਤੇ ਚੜੇ ਤਾਂ ਅੱਗੋਂ ਇੱਕ ਨੀਵੀਂ ਥਾਂ ਤੇ ਬੈਠੇ ਬਿਰਧ ਅਵਸਥਾ ਦੇ ਮੁਸਲਮਾਨ ਫਕੀਰ ਨੇ, ਜੋ ਕਈ ਸਾਲਾਂ ਦਾ ਕਿਸੇ ਛੰਨ ਛੱਪਰੀ ਤੇ ਵਸਤਰ ਤੋਂ ਬਗੈਰ ਇੱਕ ਪੁਰਾਣੀ ਬੋਰੀ ਦਾ ਪੱਲੜ ਲੱਕ ਨਾਲ ਲਪੇਟਿਆ ਇੱਥੇ ਨਿਵਾਨ ਵਿੱਚ ਨਗਨ ਹੀ ਬੈਠਾ ਰਹਿੰਦਾ, ਮਿੱਟੀ ਦਾ ਟੁੱਟਿਆ ਪਿਆਲਾ ਤੇ ਫੁੱਟਿਆ ਹੋਇਆ ਅੰਜਾਰ ਖਾਦਾ ਟੀਨ ਦਾ ਪੁਰਾਣਾ ਡੱਬਾ ਇਸ ਦੀ ਜਾਇਦਾਦ ਸੀ। ਚੰਗੀ ਕਮਾਈ ਵਾਲਾ ਮਹਾਂਪੁਰਸ਼ ਸੀ। ਸੰਤ ਜੀ ਮਹਾਰਾਜ ਨੂੰ ਆਉਂਦਿਆਂ ਦੇਖ ਕੇ ਨਹਿਰ ਦੀ ਪਟੜੀ ਦਾ ਰਸਤਾ ਰੋਕ ਲਿਆ। ਜਦੋਂ ਹਜੂਰ ਪਾਸ ਪੁੱਜੇ ਤਾਂ ਇਹ ਮਸਤਾਨਾ ਫਕੀਰ ਦੌੜ ਕੇ ਗਲੇ ਜਾ ਲੱਗਾ, ਪ੍ਰੰਤ ਕੁਛ ਧੀਮੀ ਆਵਾਜ਼ ਨਾਲ ਬਚਨ ਵੀ ਕੀਤੇ, ਜਿਨ੍ਹਾਂ ਤਾਂ ਨਾਲ ਦੇ ਸਾਥੀਆਂ ਨੂੰ ਤਾਂ ਕੁਛ ਪਤਾ ਨਾ ਲੱਗਾ, ਪਰ ਮਹਾਂਪੁਰਸ਼ਾਂ ਨੂੰ ਸਾਰੀ ਸਮਝ ਪੈ ਗਈ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੈ, ਇਤਨੀ ਹੀ ਆਵਾਜ਼ ਸਮਝ ਵਿਚ ਪਈ। ਜੋ ਉਸਨੇ ਆਖਿਆ, ਜੀ ਬੜੀ ਦੇਰ ਬਾਅਦ ਮਿਲੇ ਹੋ। ਸੰਤ ਜੀ ਮਹਾਰਾਜ ਨੇ ਉਸ ਮਹਾਂਪੁਰਸ਼ ਨੂੰ ਆਪਣੇ ਸ਼ਹਿਰ ਦਾ ਵਾਸੀ ਤੇ ਪਰਮ ਮਿੱਤਰ ਜਾਣ ਕੇ ਬੜਾ ਸਤਿਕਾਰ ਕੀਤਾ। ਜੋ ਹਮ ਸੈਰੀ ਸੋ ਮੀਤ ਹਮਾਰਾ, ਤੇ ਕਿਹਾ, ਸੰਤੋ ਗੁਪਤ ਰਹਿਣ ਵਿਚ ਸੁੱਖ ਹੈ, ਚੁੱਪ ਹੀ ਰਹੋ ਅਤੇ ਉਸ ਦੇ ਮਿੱਟੀ ਕੱਟੇ ਨਾਲ ਲਿਬੜੇ ਸਰੀਰ ਦੀ ਪਰਵਾਹ ਨਾ ਕੀਤੀ। ਗੱਲ ਨਾਲ ਲਗਾ ਕੇ ਬੜਾ ਪਿਆਰ ਕੀਤਾ। ਹਜੂਰ ਦੇ ਇਸ਼ਾਰੇ ਨਾਲ 1-2 ਮਿੰਟ ਸਾਥੀ ਪਿੱਛੇ ਰੁਕੇ ਰਹੇ ਅਤੇ ਇਨ੍ਹਾਂ ਦੋਹਾਂ ਵਿਅਕਤੀਆਂ ਨੇ ਗੁਪਤ ਵਚਨ ਕੀਤੇ। ਪ੍ਰੰਤ ਆਪ ਜੀ ਅੱਗੇ ਚਲੇ ਗਏ। 2 ਕੁ ਮੀਲ ਤੁਰ ਫਿਰ ਕੇ ਰਹਿਸ਼ੀ ਸਥਾਨ ਤੇ ਵਾਪਸ ਆ ਕੇ ਸੰਗਤਾਂ ਨੂੰ ਦਰਸ਼ਨ ਬਖਸ਼ੇ। ਜਦੋਂ ਆਪ ਆਪਣੇ ਸਥਾਨ ਤੇ ਕਾਂਤ ਵਿਚ ਆ ਕੇ ਸਜੇ ਤਾਂ ਖਾਸ ਖਾਸ ਨਾਲ ਰਹਿਣ ਵਾਲੇ ਸੱਜਣਾਂ ਨੇ ਨਮਸਕਾਰ ਕਰਕੇ ਬੇਨਤੀ ਕੀਤੀ, ਗਰੀਬ ਨਵਾਜ, ਉਹ ਮੁਸਲਮਾਨ ਫਕੀਰ ਕੌਣ ਸੀ? ਇਸ ਦੇ ਬਚਨਾਂ ਦੀ ਤਾਂ ਸਮਝ ਨਹੀਂ ਆਈ। ਹੋਰਨਾਂ ਨੂੰ ਤਾਂ ਇੱਟਾਂ ਵੱਟੇ ਮਾਰਦਾ ਸੀ, ਪਰ ਆਪ ਜੀ ਨਾਲ ਉਸ ਨੇ ਬੜਾ ਹਿੱਤ ਕੀਤਾ। ਹਜੂਰ ਕਹਿਣ ਲੱਗੇ, ਦਾਨੇ ਦੀਵਾਨੇ ਮਿਸਤਾਨੇ ਅਨੇਕ ਪ੍ਰਕਾਰ ਦੇ ਗਿਆਨਵਾਨ ਹੁੰਦੇ ਹਨ, ਬਾਹਰੋਂ ਕਰਿਆ ਵੱਖੋ ਵੱਖਰੀ ਪਰ ਅੰਦਰੋਂ ਇੱਕ ਵਾਸਤਾ ਦੇ ਮਾਲਕ ਹੁੰਦੇ ਹਨ। ਗਿਆਨਵਾਨਾਂ ਦੀ ਇੰਪਰਾਰ ਵੱਧ ਅਨੁਸਾਰ ਸਰੀਰ ਕਿਰਿਆ ਵੱਖ ਵੱਖ ਹੈ, ਜਿਵੇਂ ਪੰਡਿਤ ਗੁਲਾਬ ਸਿੰਘ ਜੀ ਨੇ ਲਿਖਿਆ ਹੈ, ਇੱਕ ਰਾਜ ਕਰੇ ਗਜ ਬਾਜ ਚੜੇ, ਇੱਕ ਭੂਤਰ ਪੈਰ ਨਾਪ ਚਲੇ ਹੈ, ਇੱਕ ਮੋਨ ਭਜੇ ਭਵ ਮੰਡਲ ਮੈਂ, ਇੱਕ ਈਸ਼ਵਰ ਕੋ ਔਰ ਜਾਪ ਜਪੇ ਹੈ, ਇੱਕ ਜਾਏ ਪਹਾਰਨ ਜੋਗ ਕਰੇ, ਇੱਕ ਭੋਗ ਕਰੇ ਕਰ ਮਾਹੇ ਰਮੇ ਹੈ, ਕਰਣਾ ਰਸ ਪੂਰਨ ਏਕ ਰਹੇ, ਇੱਕ ਵੀਰ ਰਸੇ ਆਰੇ ਸੰਗ ਲਰੇ ਹੈ, ਤਥਾ ਕ੍ਰਿਸ਼ਨੋ ਭੋਗੀ ਸੁਖ ਚੇ ਤਿਆਗੀ, ਭੂਪੋ ਜਾਨਕ ਰਾਗ ਬਹੁ ਵਿਸਿੱਟ ਕਰਮ ਕਰਤਾਚ ਤੇ ਏਤੇ ਗਿਆਨਨ ਸਮ। ਅਰਥ, ਕ੍ਰਿਸ਼ਨ ਜੀ ਭੋਗੀ ਸਨ, ਸੁਖਦੇਵ ਮੁਨੀ ਜੀ ਤਿਆਗੀ ਹੋਏ ਹਨ, ਸ੍ਰੀ ਰਾਮ ਚੰਦਰ ਅਤੇ ਜਾਨਕ ਜੀ ਰਾਜਾ ਸਨ, ਵਿਸ਼ਿੱਟ ਜੀ ਕਰਮ ਕਾਂਡੀ ਹੋਏ ਹਨ, ਪਰ ਗਿਆਨ ਸਭਨਾਂ ਦਾ ਇੱਕੋ ਜਿਹਾ ਸੀ। ਇਹੋ ਜਿਹੇ ਗਿਆਨਵਾਨਾਂ ਨੂੰ ਅੰਤ ਸਮੇਂ ਕਿਸੇ ਦੇਸ਼ ਕਾਲ ਦੀ ਵੀ ਅਪੇਖਿਆ ਨਹੀਂ, ਉਹ ਹਰ ਇੱਕ ਜਗ੍ਹਾ ਹੀ ਮੁਕਤ ਰੂਪ ਹਨ। ਤਥਾ ਤਟ ਤੀਰਥ ਮਾਹੇ ਤਜੇ ਤਨ ਕੋ, ਉਤ ਊਖਰ ਦੇਸ ਵਿਖੇ ਤਨ ਡਾਰੇ, ਦਿਜ ਮੰਦਿਰ ਮੈਂ ਤਨ ਤਿਆਗ ਕਰੇ, ਉਤ ਜਾਏ ਮਰੇ ਵਹ ਨੀਚ ਦੁਆਰੇ, ਹਰ ਧਿਆਨ ਧਰੇ ਤਨ ਤਿਆਗ ਕਰੇ, ਉਤ ਹਾਹਾ ਕਰੇ ਦ੍ਰਿਗ ਤੇ ਜਲ ਡਾਰੇ, ਤਨ ਡਾਰਨ ਹੀ ਸੁਖ ਸਿੰਧ ਪਯੋ, ਨਹਿ ਔਰ ਤਨੂ ਹਿਤ ਲੋਕ ਪਧਾਰੇ। ਸੋ ਗਿਆਨਵਾਨ ਸਾਧੂ ਦੀ ਜਾਤੀ ਵੱਲ ਨਾ ਥਕੇ, ਸਰਦਾ ਰੱਖ ਕੇ ਉਸ ਤੋਂ ਲਾਭ ਪ੍ਰਾਪਤ ਕਰੇ। ਪਹਿਲਾਂ ਇੱਕ ਹਫ਼ਤਾ ਸਿੰਘ ਸਭਾ ਗੁਰਦੁਆਰੇ ਕੀਰਤਨ ਹੋਇਆ। ਇੱਥੇ ਹਜ਼ੂਰ ਦੇ ਜਾਣ ਤੋਂ ਪਹਿਲਾਂ ਦੋ ਪਾਰਟੀਆਂ ਸਨ ਜਿਨ੍ਹਾਂ ਦਾ ਆਪਸ ਵਿੱਚ ਕਾਫ਼ੀ ਵਿਰੋਧ ਸੀ। ਹਰ ਇੱਕ ਆਪੋ ਆਪਣੀ ਚੌਧਰ ਕਰਨੀ ਚਾਹੁੰਦਾ ਸੀ, ਪਿੱਛੇ ਰਹਿ ਕੇ ਸੇਵਾ ਕਰਨੀ ਕੋਈ ਪਸੰਦ ਨਹੀਂ ਸੀ ਕਰਦਾ। ਮੱਝ ਤੋਂ ਬਣਾ ਦੀ ਪਲ ਭਰ ਮੇ ਇਮਾ ਕੀ ਹਰਾਰਤ ਬਾਲੋ ਨੇ ਮਨ ਤੋਂ ਆਪਣਾ ਪੁਰਾਣਾ ਪਾਪੀ ਹੈ ਸੌ ਵਰਸੋਂ ਮੈਂ ਨਿਵਾਜੀ ਹੋ ਨਾ ਸਕਾ। ਜਿਹੜੇ ਪ੍ਰੇਮੀ ਸੰਤ ਜੀ ਮਹਾਰਾਜ ਨੂੰ ਮੰਗਾਉਣ ਦੇ ਹੱਕ ਵਿੱਚ ਸਨ ਉਹਨਾਂ ਤੋਂ ਉਲਟ ਦੂਜੀ ਪਾਰਟੀ ਦੇ ਸੱਜਣ ਪਹਿਲੇ ਦਿਨ ਤਾਂ ਦੀਵਾਨ ਦੇ ਅੰਦਰ ਕੀਰਤਨ ਸੁਣ ਹੀ ਨਾ ਆਏ, ਪਰ ਜਦੋਂ ਬਾਹਰੋਂ ਹੀ ਦਰਸ਼ਨ ਕਰਕੇ ਸਿੱਧੀਆਂ ਧਾਰਨਾ ਦਾ ਕੀਰਤਨ ਸੁਣਿਆ ਤਾਂ ਇਤਨੇ ਪ੍ਰਸੰਨ ਹੋਏ ਕਿ ਉਹਨਾਂ ਨੇ ਹੀ ਸੇਵਾ ਦੀ ਸਾਰੀ ਜ਼ਿੰਮੇਵਾਰੀ ਆਪ ਸੰਭਾਲ ਲਈ। ਸੰਤ ਜੀ ਮਹਾਰਾਜ ਨੇ ਫੁੱਟ ਦੇ ਔਗੁਣ ਦੱਸ ਕੇ ਦੋਹਾਂ ਪਾਰਟੀਆਂ ਦਾ ਮਿਲਾਪ ਕਰਾ ਦਿੱਤਾ। ਜਥਾ ਇੱਕ ਇੱਕ ਦੀ ਵਰਕਤ ਇਕੱਲੀ ਇਕੱਲੀ ਕਣੀ ਜਿੱਥੇ ਡਿੱਗੇ ਉੱਥੇ ਹੀ ਖਤਮ ਹੋ ਜਾਂਦੀ ਹੈ। ਜਦੋਂ ਜਥੇਬੰਦ ਹੋ ਕੇ ਪੈਣ ਤਾਂ ਉਹ ਹੀ ਖੁਸ਼ਕ ਬਾਰਾਂ ਨੂੰ ਸੈਰਾਬ ਕਰਨ ਦੀ ਸਮਰੱਥਾ ਰੱਖਦੀਆਂ ਹਨ। ਛੱਪੜ ਵਿੱਚ ਪਿਆ ਪਾਣੀ ਇਤਨੀ ਸ਼ਕਤੀ ਨਹੀਂ ਰੱਖਦਾ, ਪਰ ਜਦੋਂ ਉਹ ਪਾਣੀ ਇੰਜਣ ਦੀ ਭਾਵ ਬਣਦਾ ਹੈ ਤਾਂ ਲੱਖਾਂ ਮਨ ਭਾਰ ਖਿੱਚਦਾ ਤੇ ਚੱਕੀਆਂ ਚਲਾਉਂਦਾ ਹੈ। ਇਕੱਲੇ ਇਕੱਲੇ ਫੁੱਲ ਨੂੰ ਇੱਕੋ ਵਾਰ ਸੁੰਘ ਧਰਤੀ ਤੇ ਲਤਾੜਿਆ ਜਾਂਦਾ ਹੈ, ਪਰੰਤੂ ਉਹ ਹੀ ਫੁੱਲ ਮਾਲਾ ਬਣ ਕੇ ਪ੍ਰੀਤਮ ਦੇ ਗਲੇ ਦਾ ਸ਼ਿੰਗਾਰ ਬਣਦੀ ਹੈ। ਈਥਰ ਦੀਆਂ ਲਹਿਰਾਂ ਇਕੱਠੀਆਂ ਹੋ ਕੇ ਰੇਡੀਓ ਰਾਹੀਂ ਸਮੂਹ ਸੰਸਾਰ ਤੱਕ ਖ਼ਬਰਾਂ ਪਹੁੰਚਾਉਂਦੀਆਂ ਹਨ। ਇੱਕ ਇੱਕ ਅੱਖਰ ਰਲ ਕੇ ਕਿਤਾਬਾਂ ਗ੍ਰੰਥ ਬਣ ਕੇ ਸੰਸਾਰ ਨੂੰ ਸਿੱਖਿਆ ਦੇ ਕੇ ਅਮਰ ਕਰਦੇ ਹਨ। ਸਾਰੀਆਂ ਤਾਰਾਂ ਰਲ ਕੇ ਇੱਕ ਸਾਜ ਬਣਦਾ ਹੈ। ਸੋ ਗੁਰਮੁਖੋ, ਏਕੇ ਵਿੱਚ ਬੜੀ ਤਾਕਤ ਹੈ। ਆਪਸ ਵਿੱਚ ਫੁੱਟ ਦਾ ਸ਼ਿਕਾਰ ਹੋ ਕੇ ਇੱਕ ਦੂਜੇ ਉੱਪਰ ਝੂਠੀਆਂ ਦੌਤਾਂ ਲਾ ਕੇ ਚਿੱਕੜ ਸੁੱਟਣਾ ਆਪਣੇ ਮਨ ਨੂੰ ਰੋਗੀ ਕਰਨਾ ਹੈ। ਤਨ ਦੇ ਰੋਗਾਂ ਨਾਲੋਂ ਮਨ ਦੇ ਰੋਗ ਬੜੇ ਪ੍ਰਬਲ ਹਨ, ਜਿਨ੍ਹਾਂ ਦਾ ਹਰ ਇੱਕ ਨੂੰ ਪਤਾ ਨਹੀਂ ਲੱਗਦਾ। ਦੇਖੋ ਪਰਾਏ ਦੇ ਗੁਣ, ਪਰਾਇਆ ਧਨ, ਦੂਜੇ ਦੀ ਉਸਤੀ ਸੁਣ ਕੇ ਨਾ ਸਹਾਰ ਸਕਣਾ, ਇਹ ਬੁਖਾਰ ਦਾ ਚੜ੍ਹਨਾ ਹੈ। ਜੋ ਹਰ ਇੱਕ ਦੇ ਨਾਲ ਮਿੱਤਰਤਾ ਕਰਨੀ ਹੈ, ਇਹ ਇਸ ਬੁਖਾਰ ਦੇ ਉਤਾਰਨ ਦੀ ਦਵਾਈ ਹੈ। ਅਤੇ ਆਪਣੇ ਗੁਣ, ਆਪਣਾ ਤਨ ਤੇ ਆਪਣੇ ਜਸ ਦੇ ਫੈਲਾਉਣ ਦੀ ਜੋ ਅੰਦਰ ਇੱਛਾ ਤੇ ਮਾਣ ਕਰਨਾ ਹੈ, ਉਹ ਜੀਵਨ ਅਣਪਚੀ ਦਾ ਰੋਗ ਹੈ। ਇਸ ਦਾ ਇਲਾਜ ਇਹ ਹੈ ਕਿ ਸਾਰੀ ਪਰਮੇਸ਼ਰ ਦੀ ਵਡਿਆਈ ਜਾਣ ਕੇ ਹਿਰਦੇ ਅੰਦਰ ਗਰੀਬੀ ਰੂਪੀ ਚੂਰਨ ਖਾਵੇ ਤਾਂ ਇਹ ਰੋਗ ਮਿੱਟਦਾ ਹੈ। ਜੋ ਹਰੀ ਦੇ ਸੰਬੰਧ ਵਿੱਚ ਰੁਚੀ ਸਹਿਤ ਲਿਵ ਜਗਾਉਣੀ ਹੈ ਲਗਾਉਣੀ ਹੈ, ਇਹ ਭੁੱਖ ਜਾਗਣੀ ਹੈ। ਜਿਵੇਂ ਤੰਦਰੁਸਤ ਪੁਰਸ਼ ਨੂੰ ਭੁੱਖ ਲੱਗਦੀ ਹੈ ਵਿਸ਼ਿਆਂ ਦੀ ਵਾਸਨਾ ਅਤੇ ਪਦਾਰਥਾਂ ਦੀ ਤ੍ਰਿਸ਼ਨਾ, ਇਹ ਖਾਂਸੀ ਦਾ ਰੋਗ ਹੈ ਜੋ ਹਮੇਸ਼ਾ ਵਾਧਾ ਹੀ ਜਾਂਦਾ ਹੈ, ਕਦੇ ਵੀ ਘੱਟ ਨਹੀਂ ਹੁੰਦਾ। ਸਾਰੇ ਸੰਸਾਰ ਦੀ ਵਿਸ਼ੇ ਵਾਸਨਾ ਤੇ ਪਦਾਰਥਾਂ ਨੂੰ ਸਰੀਰ ਸਮੇਤ ਮਿੱਥਿਆ ਹੀ ਦੁਖਦਾਈ ਜਾਣਨ ਦਾ ਰੂਪ ਚਟਣੀ ਇਸਦਾ ਇਲਾਜ ਹੈ। ਉਹ ਨਾਸ ਕਰਦੀ ਹੈ ਕਾਮ ਕ੍ਰੋਧ ਮੋਹ ਤਰਦੋਖ ਹੈ ਭਾਵ ਬਾਜੂ ਪਿਤ ਕਾਪ ਤਿੰਨਾਂ ਦਾ ਦੁੱਖ ਹੈ। ਜਿਸ ਨੇ ਸਭ ਜੀਵਾਂ ਦੀ ਬੁੱਧੀ ਸਕਾ ਰੱਖੀ ਕੁਰਬ ਦੇ ਸਰੂਪੀ ਤਾਂਬੇ ਸਵਰ ਮਾਰੇ ਹੋਏ ਤਾਂਬੇ ਦੀ ਪੁੜੀ ਹੈ। ਜੋ ਇਸ ਦਾ ਸੇਵਨ ਕਰਦਾ ਹੈ ਉਸਦਾ ਰੋਗ ਮਿੱਟਦਾ ਹੈ। ਜੋ ਪਰਾਏ ਦੀ ਨਿੰਦਾ ਕਰਨੀ ਹੈ ਇਹ ਬਮਨ ਉਲਟੀ ਦਾ ਰੋਗ ਹੈ। ਇਸ ਦਾ ਇਹ ਇਲਾਜ ਹੈ ਕਿ ਆਪਣੇ ਆਪ ਨੂੰ ਸਭਨਾ ਤੋਂ ਮੰਦਾ ਔਗਣਾ ਸਹਿਤ ਜਾਣੇ। ਯਥਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਤਥਾ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਤਥਾ ਫਰੀਦਾ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਨੀ ਭਰਿਆ ਮੈਂ ਫਿਰਾ ਲੋਕ ਕਹੇ ਦਰਵੇਸ਼। ਇਹੋ ਜੇ ਹੋਰ ਵੀ ਨੇਕਾਂ ਰੋਗਾਂ ਕਰਕੇ ਮਨ ਦੁਖੀ ਤੇ ਪੀੜਤ ਹੋ ਰਿਹਾ ਹੈ। ਸਾਰੇ ਰੋਗਾਂ ਦੀ ਨਿਵਿਰਤੀ ਗੁਰਚਰਨਾਂ ਦੀ ਧੂੜ ਤੇ ਪਰਮੇਸ਼ਰ ਦੇ ਨਾਮ ਜਪਣ ਨਾਲ ਹੁੰਦੀ ਹੈ।